ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਹੋ ਗਈ, ਇਸ ਗੱਲ ਦਾ ਖੁੱਲ੍ਹ ਕੇ ਪਤਾ ਲੱਗ ਗਿਆ ਕਿ ਔਰੰਗਜ਼ੇਬ ਦੀ ਸੋਚ ਕੀ ਹੈ, ਮਨਸੂਬੇ ਕੀ ਨੇ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਕੇ ਗੱਲ ਦੱਸ ਦਿੱਤੀ, ਜਣਾ ਦਿੱਤੀ, ਜਾਂ ਤਾਂ ਮੇਰੇ ਮਜ਼ਹਬ ਨੂੰ ਕਬੂਲ ਕਰ ਲਓ ਅਤੇ ਜਾਂ ਇੱਦਾਂ ਹੀ ਤੁਹਾਨੂੰ ਮਾਰ ਦਿੱਤਾ ਜਾਵੇਗਾ, ਖਤਮ ਕਰ ਦਿੱਤਾ ਜਾਵੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਦੇ ਨਾਲ ਹੀ ਔਰੰਗਜ਼ੇਬ ਦਾ ਕੱਟੜਪੁਣਾ, ਔਰੰਗਜ਼ੇਬ ਦੀ ਫਿਰਕਾ ਪ੍ਰਸਤੀ ਖੁੱਲ੍ਹ ਕੇ ਸਾਹਮਣੇ ਆ ਗਈ। ਔਰੰਗਜ਼ੇਬ ਕੇਵਲ ਅਤੇ ਕੇਵਲ ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਹੀ ਵੇਖਣਾ ਚਾਹੁੰਦਾ, ਉਹਦੇ ਰਾਜ ਦੇ ਅੰਦਰ ਗਰੀਬਾਂ ਨੂੰ ਦੱਬਿਆ ਕੁਚਲਿਆ ਜਾਣ ਲੱਗਾ, ਮਾੜਿਆਂ ਨੂੰ ਦਬਾਇਆ ਜਾਣ ਲੱਗਾ। ਹਿੰਦੂ ਕਿਸੇ ਨੂੰ ਵਧੀਆ ਘੋੜਾ ਰੱਖਣ ਦੀ ਇਜਾਜ਼ਤ ਨਹੀਂ ਹੈ, ਹਿੰਦੂ ਕੋਈ ਸ਼ਸਤਰ ਕੋਲ ਨਹੀਂ ਰੱਖ ਸਕਦਾ, ਹਿੰਦੂਆਂ ਦੀਆਂ ਔਰਤਾਂ ਬਹੂਆਂ ਬੇਟੀਆਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ, ਇੱਦਾਂ ਦਾ ਜਿਹੜਾ ਸਮਾਂ ਹੈ ਘੋਰ ਅੱਤਿਆਚਾਰ ਕੀਤਾ ਜਾ ਰਿਹਾ ਐਸੇ ਰਾਜ ਦੇ ਅੰਦਰ, ਇਹੋ ਜਿਹਾ ਜਦੋਂ ਸਮਾਂ ਹੈ, ਗੁਰੂ ਦੇ ਦਰਸ਼ਨਾਂ ਨੂੰ ਗੁਰੂ ਘਰ ਨੂੰ ਕੋਈ ਜੇ ਸੰਗਤ ਵੀ ਆਉਂਦੀ ਹੈ ਅਤੇ ਇਹ ਜੋ ਹਾਕਮ ਨੇ ਉਹਨਾਂ ਦੇ ਕੋਲੋਂ ਭੇਟਾ ਖੋਹ ਲੈਂਦੇ ਨੇ, ਗੁਰੂ ਘਰ ਦਾ ਦਸਵੰਧ ਖੋਹ ਲੈਂਦੇ ਨੇ। ਜੇ ਕੋਈ ਸਿੱਖ ਵਧੀਆ ਘੋੜਾ ਲੈ ਕੇ ਆਉਂਦਾ ਅਤੇ ਉਹ ਘੋੜੇ ਖੋਹ ਕੇ ਆਪਣੇ ਵਰਤਣ ਲਈ ਰੱਖਦੇ ਨੇ, ਵੀ ਗੁਰੂ ਨੂੰ ਕੀ ਲੋੜ ਆ ਇਹਨਾਂ ਘੋੜਿਆਂ ਦੀ। ਜਦੋਂ ਸਤਿਗੁਰਾਂ ਨੇ ਇਹ ਹਾਲਤ ਵੇਖੀ ਸਮਾਜ ਦੀ, ਜਦੋਂ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਤਾਂ ਕਾਇਰਤਾ ਹੈ, ਇਹ ਤਾਂ ਨਿਰਬਲ ਨੇ, ਜਿਹੜੇ ਆਪਣੀ ਰੱਖਿਆ ਆਪ ਨਹੀਂ ਕਰ ਸਕਦੇ ਉਹ ਕਿਸੇ ਨੂੰ ਕੀ ਬਚਾਉਣਗੇ। ਮੈਂ ਤਾਂ ਬੜੇ ਵੱਡੇ ਮਨਸੂਬੇ ਦੀ ਤਿਆਰੀ ਕੀਤੀ ਹੈ, ਮੈਂ ਤਾਂ ਚਾਹੁੰਦਾ ਵਾਂ ਕਿ ਇਹਨਾਂ ਮੁਗਲਾਂ ਦੇ ਕੋਲੋਂ ਦੇਸ਼ ਨੂੰ ਆਜ਼ਾਦ ਕਰਾਇਆ ਜਾਵੇ, ਪਰ ਜਿਹੜੇ ਆਪ ਹੀ ਆਜ਼ਾਦ ਨਹੀਂ ਉਹ ਦੇਸ਼ ਨੂੰ ਕੀ ਆਜ਼ਾਦ ਕਰਾਉਣਗੇ, ਜਿਹੜੇ ਆਪ ਹੀ ਨਿਰਬਲ ਨੇ ਉਹ ਕਿਸੇ ਦੀ ਕੀ ਰੱਖਿਆ ਕਰਨਗੇ, ਜਿਹੜੇ ਆਪ ਹੀ ਦੱਬੇ ਕੁਚਲੇ ਹੋਏ ਨੇ ਉਹ ਕਿਸੇ ਦੀ ਕੀ ਬਾਂਹ ਪਕੜ ਕੇ ਉਠਾਉਣਗੇ। ਸਤਿਗੁਰਾਂ ਨੇ ਇਹ ਸਾਰੇ ਸਮੇਂ ਨੂੰ ਦੀਰਘ ਦ੍ਰਿਸ਼ਟੀ ਦੇ ਨਾਲ ਨਿਹਾਰ ਕੇ, ਲੋੜ ਸਮੇਂ ਦੀ ਸੀ ਹੁਣ ਜਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਦੀ ਅਧੀਨਗੀ ਸਵੀਕਾਰ ਕਰ ਲੈਂਦੇ, ਜਾਂ ਤਾਂ ਉਹਦੇ ਅਧੀਨ ਹੋ ਕੇ ਉਹਦੀ ਹਕੂਮਤ ਨੂੰ ਉਸ ਨੂੰ ਸਿਰ ਝੁਕਾ ਦਿੰਦੇ, ਅਤੇ ਜਾਂ ਫਿਰ ਰਸਤਾ ਬਚਦਾ ਸੀ ਕਿ ਤਲਵਾਰ ਉਠਾ ਕੇ ਉਹਦਾ ਵਿਰੋਧ ਕਰਦੇ ਅਤੇ ਸਿਰ ਚੁੱਕ ਕੇ ਜ਼ਿੰਦਗੀ ਜੀਣ ਦੀ ਜਾਚ ਦੱਸਦੇ। ਇਹਨਾਂ ਦੋਵਾਂ ਰਸਤਿਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀਰਤਾ ਦਾ ਰਸਤਾ ਚੁਣਿਆ, ਬਹਾਦਰੀ ਦਾ ਰਸਤਾ ਚੁਣਿਆ ਅਤੇ ਆਪਣੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਪੰਥ ਨੂੰ ਕਿ ਚੂੰ ਕਰ ਅਜ ਹਮਾ ਹੀਲ ਅਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਓਏ ਸੱਜਣੋ, ਜਦੋਂ ਸ਼ਾਂਤੀ ਸਥਾਪਿਤ ਕਰਨ ਦੇ ਸਾਰੇ ਹੀਲੇ ਮੁੱਕ ਜਾਣ ਉਦੋਂ ਤਲਵਾਰ ਨੂੰ ਚੁੱਕ ਲੈਣਾ ਜਾਇਜ਼ ਹੈ, ਉਦੋਂ ਤਲਵਾਰ ਨੂੰ ਚੁੱਕ ਲੈਣਾ ਮੁਨਾਸਿਬ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ। ਬਹਾਦਰੀ ਅਤੇ ਵੀਰਤਾ ਦਾ ਜੀਵਨ ਦੇਣ ਦੇ ਵਾਸਤੇ, ਕਾਇਰਤਾ ਨੂੰ, ਕਮਜ਼ੋਰੀ ਨੂੰ, ਕੰਮ ਦਿਲੀ ਨੂੰ ਸਮਾਪਤ ਕਰਨ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਵੈ ਮਾਣ ਸਵੈ ਰੱਖਿਅਕ ਐਸਾ ਖਾਲਸਾ ਸਾਜਣ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲਾ ਦਿਨ ਚੁਣਿਆ। ਬੜਾ ਭਾਰੀ ਸੰਗਤਾਂ ਦਾ ਇਕੱਠ ਹੈ, ਨੰਗੀ ਤਲਵਾਰ ਲੈ ਕੇ ਸਟੇਜ 'ਤੇ ਆਏ ਅਤੇ ਸਟੇਜ 'ਤੇ ਆ ਕੇ ਪਾਤਸ਼ਾਹ ਜੀ ਨੇ ਆਖਿਆ, ਮੈਂ ਐਸੇ ਖਾਲਸਾ ਪੰਥ ਦੀ ਸਾਜਨਾ ਕਰਨੀ ਹੈ ਜੋ ਕੁਰਬਾਨੀ ਵਾਸਤੇ ਤਿਆਰ ਹੋਵੇ, ਜੋ ਆਪਾਂ ਵਾਰਨ ਲਈ ਤਤਪਰ ਹੋਵੇ। ਸਤਿਗੁਰੂ ਮਹਾਰਾਜ ਜੀ ਨੇ ਐਸਾ ਖਾਲਸਾ ਪੰਥ ਬਣਾਉਣ ਦੇ ਵਾਸਤੇ ਉੱਚੀ ਆਵਾਜ਼ ਦੇ ਵਿੱਚ ਆਖਿਆ, ਹੈ ਕੋਈ ਮਰਦ ਅਗੰਬੜਾ, ਹੈ ਕੋਈ ਮਰ ਜਿਊੜਾ, ਹੈ ਕੋਈ ਗੁਰੂ ਕਾ ਬੇਟਾ ਜੋ ਸੀਸ ਕਰੇ ਬੇਟਾ, ਕੋਈ ਇੱਦਾਂ ਦਾ ਸਿੱਖ ਹੋਵੇ ਆਪਣਾ ਸਿਰ ਵਾਰਨ ਲਈ ਤਿਆਰ, ਆਪਾ ਵਾਰਨ ਲਈ ਤਿਆਰ। ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਜਦੋਂ ਆਖਿਆ ਤਾਂ ਸਾਰੇ ਸੰਨਾਟਾ ਛਾ ਗਿਆ, ਬੈਠੇ ਹੋਏ ਲੋਕਾਂ ਦੇ ਵਿੱਚ ਸ਼ਾਂਤੀ ਵਰਤ ਗਈ, ਸਭ ਨੀਵੀਆਂ ਪਾ ਕੇ ਬੈਠ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਚੁਫੇਰੇ ਵੇਖਿਆ, ਜਦੋਂ ਕੋਈ ਨਾ ਉੱਠਿਆ ਦੂਜੀ ਆਵਾਜ਼ ਮਾਰੀ ਕਲਗੀ ਧਰ ਨੇ ਤਲਵਾਰ ਨੂੰ ਲਹਿਰਾਉਂਦਿਆਂ, ਉਹ ਸਿੱਖੋ ਮੈਨੂੰ ਇੱਕ ਸਿਰ ਦੀ ਜ਼ਰੂਰਤ ਹੈ, ਮੈਨੂੰ ਇੱਕ ਸਿਰ ਚਾਹੀਦਾ। ਕੋਈ ਗੁਰੂ ਦਾ ਸਿੱਖ, ਕੋਈ ਪਿਆਰਾ ਮਰਦ ਅਗੰਬੜਾ ਹੋਵੇ जो कुरबानी लई तैयार होवे आपा वारन लई तत्पर होवे। गुरमुखो दूजी वार भी जदों कोई ना उठिया ए ओ समा है। इन्ने लोकां दे चुप कर जाण तों ए गल पक्की हो गई भी किस तरह इन्हां दे विच कायरता निर्बलता भरी होई है। जेड़े केवल ते केवल अपनी जान नूं बचाउणा चाहुंदे ने ਉਹ ਕਦੇ ਵੀ ਕੁਰਬਾਨੀ ਨਹੀਂ ਕਰ ਸਕਦੇ, ਉਹ ਕਦੇ ਵੀ ਦੇਸ਼ ਨੂੰ ਆਜ਼ਾਦ ਨਹੀਂ ਕਰਾ ਸਕਦੇ। ਜਿਹੜੇ ਆਪਾਂ ਵਾਰਨ ਵਾਸਤੇ ਹੀ ਤਿਆਰ ਨਹੀਂ, ਉਹ ਕਦੇ ਪਰਿ ਉਪਕਾਰ ਨਹੀਂ ਕਰ ਸਕਦੇ, ਦੂਜਿਆਂ ਦਾ ਭਲਾ ਨਹੀਂ ਕਰ ਸਕਦੇ। ਇਹ ਗੱਲ ਸਬੂਤ ਸੀ ਇਸ ਗੱਲ ਦਾ ਕਿ ਲੋਕ ਜਿਹੜੇ ਸਾਰੇ ਨੀਵੀਆਂ ਪਾ ਕੇ ਬੈਠੇ ਸਨ, ਜਦੋਂ ਕੋਈ ਵੀ ਉੱਠਣ ਨੂੰ ਤਿਆਰ ਨਾ ਹੋਇਆ, ਜਦੋਂ ਤੀਜੀ ਵਾਰ ਆਵਾਜ਼ ਮਾਰੀ ਪਾਤਸ਼ਾਹ ਜੀ ਨੇ, ਦਇਆ ਰਾਮ ਖੱਤਰੀ ਲਾਹੌਰ ਦਾ ਹੱਥ ਜੋੜ ਕੇ ਆ ਗਿਆ, ਸਿਰ ਝੁਕਾ ਕੇ ਮਾਲਕ ਦੇ ਚਰਨਾਂ 'ਚ ਆਖਣ ਲੱਗਾ, ਮੇਰੇ ਮਾਲਕਾ, ਸਿਰ ਵਿਛਿਆਂ ਦੀ ਤੁੰਬੜੀ ਅਤੇ ਤੂੰ ਅੰਮ੍ਰਿਤ ਦੀ ਖਾਣਾ, ਤੇਰੀ ਜੇ ਜੇ ਸਿਰ ਦਿੱਤਿਆਂ ਅਤੇ ਲੈ ਮੇਰੇ ਸੁਲਤਾਨ। ਮੇਰੇ ਮਾਲਕਾ, ਇਹ ਤਾਂ ਵਿਖਿਆਂ ਦੀ ਤੁੰਬੜੀ ਹੈ, ਇਹ ਮੇਰਾ ਸਿਰ ਤੇਰੇ ਚਰਨਾਂ 'ਚ ਭੇਟਾ, ਜੇ ਮੇਰੇ ਸਿਰ ਦਿੱਤਿਆਂ ਤੇਰੀਆਂ ਖੁਸ਼ੀਆਂ ਮਿਲ ਜਾਣ ਤਾਂ ਮੈਨੂੰ ਹੋਰ ਚਾਹੀਦਾ ਕੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭ ਦੇ ਵੇਖਦਿਆਂ ਤਲਵਾਰ ਚਲਾਈ, ਸਿਰ ਜਿਹੜਾ ਸੀ ਧੜਨੋਂ ਅਲੱਗ ਹੋ ਕੇ ਅਲਹਿਦਾ ਹੋ ਕੇ ਉਹ ਜਾ ਪਿਆ। ਗਰੀਬ ਨਵਾਜ਼ ਨੇ ਉਸੇ ਤਰ੍ਹਾਂ ਹੀ ਲਹੂ ਨਾ ਭਿੱਜੀ ਹੋਈ ਨੁੱਚੜਦੀ ਤਲਵਾਰ ਨੂੰ ਹਵਾ ਵਿੱਚ ਲਹਿਰਾਇਆ। ਲਾਲ ਨੇਤਰ ਹਨ, ਅੱਜ ਇੱਕ ਵੱਖਰਾ ਜਿਹਾ ਰੂਪ ਹੈ, ਅੱਜ ਇੱਕ ਨਿਰਾਲਾ ਜਿਹਾ ਜਲਾਲ ਹੈ ਸਤਿਗੁਰਾਂ ਦੇ ਚਿਹਰੇ 'ਤੇ। ਸਤਿਗੁਰਾਂ ਨੇ ਦੂਜੀ ਵਾਰ ਤਲਵਾਰ ਨੂੰ ਲਹਿਰਾਇਆ ਅਤੇ ਆਖਿਆ, ਮੈਨੂੰ ਇੱਕ ਸਿਰ ਦੀ ਜ਼ਰੂਰਤ ਹੈ। ਧਰਮ ਚੰਦ ਜੱਟ ਹਸਤਨਾਪੁਰ ਦਾ ਉੱਠ ਕੇ ਹਾਜ਼ਰ ਹੋਇਆ, ਸਤਿਗੁਰੂ ਮਹਾਰਾਜ ਜੀ ਦੇ ਸਮਕਸ਼ ਖਲੋ ਕੇ ਆਖਣ ਲੱਗਾ, ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਤੇ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਸਤਿਗੁਰੂ ਮਹਾਰਾਜ ਜੀ ਦੇ ਅੱਗੇ ਉਹਨੇ ਸਿਰ ਝੁਕਾਇਆ, ਗਰੀਬ ਨਵਾਜ਼ ਨੇ ਵਾਰ ਕੀਤਾ, ਉਹਦਾ ਵੀ ਸਿਰ ਧੜ ਤੋਂ ਅਲੱਗ ਹੋ ਗਿਆ। ਦਾਤਾ ਜੀ ਨੇ ਤੀਜੀ ਵਾਰ ਸਿਰ ਦੀ ਮੰਗ ਕਰ ਦਿੱਤੀ। ਜਦੋਂ ਤੀਜੀ ਵਾਰ ਮੰਗ ਕੀਤੀ, ਸਾਹਿਬ ਚੰਦ ਨਾਈ ਬਿਦਰ ਦੇ ਨੇ ਸਿਰ ਭੇਟ ਕਰ ਦਿੱਤਾ। ਜਦੋਂ ਚੌਥੀ ਵਾਰ ਫਿਰ ਸਤਿਗੁਰਾਂ ਨੇ ਸਿਰ ਦੀ ਮੰਗ ਕੀਤੀ ਹੈ, ਤਾਂ ਹਿੰਮਤ ਰਾਏ ਝੂਰ ਜਗਨਨਾਥ ਪੁਰੀ ਦਾ ਹੱਥ ਜੋੜ ਕੇ ਆਣ ਖਲੋਤਾ। ਜਦੋਂ ਚਾਰ ਸਿਰ ਸਤਿਗੁਰਾਂ ਨੇ ਧੜ ਤੋਂ ਅਲਹਿਦਾ ਕਰ ਦਿੱਤੇ, ਪੰਜਵੀਂ ਵਾਰ ਗਰੀਬ ਨਵਾਜ਼ ਨੇ ਲਹੂ ਭਿੱਜੀ ਤਲਵਾਰ ਨੂੰ ਹਵਾ 'ਚ ਲਹਿਰਾਇਆ। ਉਸੇ ਹੀ ਜੋਸ਼ ਦੇ ਨਾਲ, ਉਸੇ ਤਰ੍ਹਾਂ ਹੀ ਗਰਜਵੀਂ ਆਵਾਜ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਹੈ ਕੋਈ ਸੂਰਮਾ ਜਿਹੜਾ ਸਿਰ ਆਪਣੀ ਤਲੀ 'ਤੇ ਰੱਖ ਕੇ ਆਇਆ ਹੋਵੇ? ਹੈ ਕੋਈ ਜਿੰਦ ਵਾਰਨ ਵਾਸਤੇ ਤਿਆਰ? ਹੈ ਕੋਈ ਮਰਦ ਅਗੰਬੜਾ ਜਿਹੜਾ ਦੇਸ਼ ਕੌਮ ਲਈ ਕੁਰਬਾਨੀ ਦੇਵੇ? ਜਦੋਂ ਪੰਜਵੀਂ ਵਾਰ ਸਤਿਗੁਰਾਂ ਨੇ ਤਲਵਾਰ ਨੂੰ ਹਵਾ ਵਿੱਚ ਲਹਿਰਾਇਆ, ਤਾਂ ਮੁਹਕਮ ਚੰਦ ਸ਼ੀਂਬਾ ਦੁਆਰਕਾ ਦਾ ਹਾਜ਼ਰ ਹੋਇਆ। ਕਹਿੰਦਾ, ਮੇਰੇ ਮਾਲਕਾ, ਮੋਹੇ ਮਰਨੇ ਕਾ ਚਾਉ ਹੈ, ਮਰੋਂ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਹਿਣ ਲੱਗਾ ਗਰੀਬ ਨਵਾਜ਼ ਪਾਤਸ਼ਾਹ, ਤੇਰੀ ਓਟ ਮੈਨੂੰ ਇਸ ਜੱਗ ਅੰਦਰ, ਤੇਰੀ ਓਟ ਮੈਨੂੰ ਇਸ ਜੱਗ ਅੰਦਰ, ਤੇ ਸਾ ਸੁੱਖਾਂ ਦੀ ਲੈਣ ਦੀ ਥਾਂ ਜਾਪੇ, ਤੇਰੇ ਹੱਥ ਵਿੱਚ ਕਲਪ ਬਰਿਕਸ਼ ਜਾਪੇ, ਤੇ ਆਸਾ ਪੂਰਨੀ ਇਸ ਦੀ ਸ਼ਾਂ ਜਾਪੇ, ਤੇਰਾ ਦਿਲ ਜਾਪੇ ਮੈਨੂੰ ਦਰਦ ਭਰਿਆ, ਤੇਰਾ ਦਿਲ ਜਾਪੇ ਤੇ ਮੈਨੂੰ ਦਰਦ ਭਰਿਆ, ਤੇ ਤੇਰੀ ਅੱਖ ਦੇ ਵਿੱਚ ਨਿਆ ਜਾਪੇ, ਪਿਤਾ ਧਰਮੀਆਂ ਤੇਜ ਕਿਰਪਾਨ ਤੇਰੀ, ਪਿਤਾ ਧਰਮੀਆਂ ਤੇਜ ਕਿਰਪਾਨ ਤੇਰੀ,
ਤੇ ਮੈਨੂੰ ਆਪਣੀ ਲਾਡਲੀ ਮਾਂ ਜਾਪੇ। ਦਾਤਾ ਮੇਰਾ ਸਿਰ ਤੇਰੇ ਚਰਨਾਂ ਦੇ ਵਿੱਚ ਹਾਜ਼ਰ ਆ। ਮਾਲਕ ਦੇ ਚਰਨਾਂ 'ਚ ਜਦੋਂ ਸਿਰ ਝੁਕਾਇਆ, ਦਾਤਾ ਜੀ ਨੇ ਪੰਜਵਾਂ ਸਿਰ ਵੀ ਧੜ ਤੋਂ ਅਲੈਦਾ ਕਰ ਦਿੱਤਾ। ਇਹ ਪੰਜਵੀਂ ਅਤੇ ਆਖਰੀ ਵਾਰ ਸੀ। ਅਬੁਲ ਤੁਰਾਨੀ ਨੇ ਇਹ ਗੱਲ ਲਿਖੀ ਹੈ, ਜਿਹੜਾ ਔਰੰਗਜ਼ੇਬ ਦਾ ਭੇਜਿਆ ਹੋਇਆ ਸੂਈਆ ਸੀ, ਉਹ ਕਹਿੰਦਾ ਮੈਂ ਸਾਹਮਣੇ ਬੈਠਾ ਹੋਇਆ, ਮੇਰੇ ਵੇਖਦਿਆਂ ਵੇਖਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੱਖਾਂ ਦੇ ਸਿਰ ਧੜ ਤੋਂ ਅਲੱਗ ਕੀਤੇ ਅਤੇ ਅਲੱਗ ਕਰਕੇ ਫਿਰ ਸਿਰ ਧੜਾਂ ਦੇ ਨਾਲ ਜੋੜ ਵੀ ਦਿੱਤੇ, ਜਿਵੇਂ ਕੋਈ ਮਾਲੀ ਬੂਟਿਆਂ ਨੂੰ ਹੋਰ ਵੀ ਜ਼ਿਆਦਾ ਫਲਦਾਰ ਬਣਾਉਣ ਦੇ ਵਾਸਤੇ, ਹੋਰ ਵੀ ਜ਼ਿਆਦਾ ਵਧੀਆ ਬਣਾਉਣ ਦੇ ਵਾਸਤੇ ਪਿਉਂਦ ਕਰਦਾ। ਕਲਗੀਧਰ ਪਾਤਸ਼ਾਹ ਜੀ ਨੇ ਕਿਸੇ ਦਾ ਸਿਰ ਕਿਸੇ ਦੇ ਧੜਨਾ, ਦੂਜੇ ਦਾ ਸਿਰ ਪਹਿਲੇ ਦੇ ਧੜਨਾ ਜੋੜ ਕੇ ਉਹਨਾਂ ਨੂੰ ਸੁਰਜੀਤ ਕਰ ਦਿੱਤਾ। ਫਿਰ ਅੰਮ੍ਰਿਤ ਤਿਆਰ ਕੀਤਾ ਗਿਆ। ਅੰਮ੍ਰਿਤ ਤਿਆਰ ਕਰਕੇ ਬਾਣੀਆਂ ਪੜ੍ਹ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ। ਅੰਮ੍ਰਿਤ ਤਿਆਰ ਕਰਕੇ ਛਕਾ ਕੇ ਪੰਜ ਪਿਆਰਿਆਂ ਦੀ ਸੰਗਿਆ ਦਿੱਤੀ। ਤਲਵਾਰ ਦੀ ਧਾਰ 'ਚੋਂ ਖਾਲਸਾ ਪੈਦਾ ਕੀਤਾ, ਮੌਤ ਦੇ ਵਿੱਚੋਂ ਜ਼ਿੰਦਗੀ ਪਾ ਕੇ ਖਾਲਸਾ ਨਿਡਰ ਬਹਾਦਰ ਅਤੇ ਤੇਜ਼ਵਾਨ ਹੋ ਗਿਆ। ਚਿੜੀਆਂ ਬਾਜਾਂ ਦਾ ਮੁਕਾਬਲਾ ਕਰਨ ਲੱਗੀਆਂ। ਇਸੇ ਅੰਮ੍ਰਿਤ ਦੀ ਸ਼ਕਤੀ ਦੇ ਨਾਲ ਸਵਾ ਸਵਾ ਲੱਖ ਦੇ ਨਾਲ ਇੱਕ ਇਕੱਲਾ ਸਿੱਖ ਲੜ ਗਿਆ। ਇਸੇ ਬਣੇ ਹੋਏ ਖਾਲਸੇ ਨੇ, ਇਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਦਾ ਕੀਤੇ ਹੋਏ ਖਾਲਸੇ ਨੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕੇ, ਪਤਾਲੋਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰਾਂ ਦੇ ਵਿੱਚ ਵਹਾ ਦਿੱਤੀਆਂ। ਐਸਾ ਖਾਲਸਾ ਸਾਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜਿਹੜਾ ਫਿਰ ਕੁਰਬਾਨੀ ਕਰਨ ਲੱਗਾ ਰਤਾ ਨਾ ਝਿਜਕਿਆ। ਐਸੀ ਅੰਮ੍ਰਿਤ ਦੀ ਸ਼ਕਤੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਦੇ ਅੰਦਰ ਪਾਈ, ਜਿਨ੍ਹਾਂ ਨੇ ਬੰਦ ਬੰਦ ਕਟਾ ਲਿਆ ਪਰ ਸੀ ਨਾ ਕੀਤੀ, ਜਿਨ੍ਹਾਂ ਨੇ ਖੋਪੜੀਆਂ ਲਵਾ ਲਈਆਂ ਪਰ ਧਰਮ ਨਾ ਛੱਡਿਆ, ਜਿਹੜੇ ਚਿਰਖੜੀਆਂ 'ਤੇ ਚੜ੍ਹ ਗਏ, ਆਪਾ ਵਾਰ ਦਿੱਤਾ, ਦੇਸ਼ ਲਈ ਧਰਮ ਲਈ ਕੁਰਬਾਨੀਆਂ ਕਰ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਛਕਾਇਆ ਹੋਇਆ ਅੰਮ੍ਰਿਤ ਐਦਾਂ ਉਹਨਾਂ ਦੇ ਅੰਦਰ ਪਰਿਵਰਤਨ ਲੈ ਕੇ ਆਇਆ, ਐਦਾਂ ਉਹਨਾਂ ਦੇ ਜੀਵਨ ਨੂੰ ਉਸਨੇ ਬਦਲ ਦਿੱਤਾ। ਜਿਹੜੇ ਕਾਇਰਤਾ ਦੀ ਜ਼ਿੰਦਗੀ ਮਰਦੇ ਸਨ, ਜਿਹੜੇ ਨਿਰਬਲ ਸਨ, ਡਰਪੋਕ ਸਨ, ਡਰਦੇ ਸਨ, ਉਹਨਾਂ ਨੇ ਸ਼ਮਸ਼ੀਰਾਂ ਹੱਥ ਵਿੱਚ ਫੜ ਕੇ ਆਪਣੇ ਸਿਰਾਂ ਨੂੰ ਤਲੀ ਦੇ ਉੱਤੇ ਰੱਖ ਲਿਆ, ਆਪਣਾ ਆਪਾ ਕੁਰਬਾਨ ਕਰ ਦਿੱਤਾ। ਇਹ ਵਿਸਾਖੀ ਵਾਲੇ ਦਿਨ ਪੈਦਾ ਕੀਤਾ ਜੋ ਕਲਗੀਧਰ ਨੇ ਖਾਲਸਾ, ਜਾਤਾਂ ਪਾਤਾਂ ਦਾ ਭੇਦ ਮਿਟਾ ਕੇ ਅਤੇ ਐਸੀ ਵੀਰਤਾ ਪ੍ਰਦਾਨ ਕੀਤੀ, ਇੱਕ ਨਵਾਂ ਜੀਵਨ, ਇੱਕ ਨਵੀਂ ਜ਼ਿੰਦਗੀ, ਇੱਕ ਵੱਖਰੇ ਢੰਗ ਦਾ ਜਿਹੜਾ ਜੀਵਨ ਹੈ ਉਹ ਜਿਉਣ ਦੀ ਕਲਗੀਧਰ ਪਾਤਸ਼ਾਹ ਨੇ ਜਾਚ ਦੱਸੀ।